ਵਾਹਿਗੁਰੂ ਜੀ ਸਾਰੰਗ ਮਹਿਲਾ ਪੰਜਵਾਂ ਬੈਕੁੰਠ ਗੋਬਿੰਦ ਚਰਨ ਨਿਤ ਧਿਆਨ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰਿ ਕਾ ਨਾਮ ਬੈਕੁੰਠ ਗੋਬਿੰਦ ਚਰਨ ਨਿਤ ਧਿਆਨ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਰਾਉ ਉਤਮ ਕਥਾ ਸੁਣੀ ਜੈ ਸ਼੍ਰਵਣੀ ਮਯਾ ਕਰੋ ਭਗਵਾਨ ਆਵਤ ਜਾਤ ਦਉ ਪਖ ਪੂਰਨ ਪਾਈਐ ਸੁਖ ਬਿਸਰਾਮ ਸੋਦਤ ਸੋਦਤ ਤਤ ਵਿਚਾਰਿਓ ਭਗਤ ਸਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਦਿਊਰੀ ਸੋਦਤ ਸੋਦਤ ਤਤ ਵਿਚਾਰਿਓ ਭਗਤ ਸਰੇਸ਼ਟ ਪੂਰੀ ਕਹੁ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਧਿਊਰੀ
ਗੁਰਸਵਾਰੀ ਸਨਮਾਨਯੋਗ ਸਤਸੰਗ ਜੀਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭੂ ਪਿਆਰ ਵਿਚ ਭਿੱਜ ਕੇ ਰੱਬੀ ਬਾਣੀ ਦਾ ਕੀਰਤਨ ਆਪਣੇ ਸਰਵਣ ਕੀਤਾ ਹੈ। ਜਿਸ ਸ਼ਬਦ ਦਾ ਵਿਚਾਰ ਕਰ ਰਹੇ ਹਾਂ, ਸ਼ਬਦ ਦਾ ਕੇਂਦਰੀ ਭਾਵ ਹੈ ਪਰਮਾਤਮਾ ਦੇ ਚਰਨਾਂ ਦਾ। ਮੈਂ ਨਿਤ ਧਿਆਨ ਧਰਦਾ ਹਾਂ, ਇਹੀ ਮੇਰੇ ਲਈ ਬੈਕੁੰਠ ਹੈ। ਮੁਕਤ ਪਦਾਰਥ ਕੀ ਹੈ? ਧਰਮ ਅਰਥ ਕਾਮ ਮੋਕਸ਼ ਚਾਰ ਪਦਾਰਥ ਜੋ ਕਹੇ ਨੇ, ਗੁਰੂ ਦੀ ਸੰਗਤ ਹੀ ਮੇਰੇ ਵਾਸਤੇ ਇਹ ਚਾਰ ਪਦਾਰਥ ਹਨ। ਪਰਮਾਤਮਾ ਦਾ ਅੰਮ੍ਰਿਤ ਨਾਮ ਹੀ ਮੇਰੇ ਵਾਸਤੇ ਮੁਕਤੀ ਹੈ, ਇਹੋ ਬੈਕੁੰਠ ਹੈ। ਯਾਦ ਰੱਖਣਾ, ਹਰ ਬੰਦੇ ਦੀ ਆਪਣੀ ਆਪਣੀ ਦੁਨੀਆ, ਆਪਣਾ ਆਪਣਾ ਜਗਤ ਹੈ। ਇੱਕ ਥਾਂ ਤੇ ਦੋ ਬੰਦੇ ਬੈਠੇ ਹੋਣ, ਇਕੱਠੇ ਬੈਠੇ ਹੋਣ, ਨੇੜੇ ਨੇੜੇ ਬੈਠੇ ਹੋਣ, ਹੋ ਸਕਦਾ ਇੱਕ ਕਲਯੁਗੀ ਹੋਵੇ, ਇੱਕ ਸਤਯੁਗੀ ਹੋਵੇ। ਗੁਰਮਤ ਨੇ ਕਲਯੁਗ ਜਾਂ ਸਤਯੁਗ ਸਮੇਂ ਨੂੰ ਨਹੀਂ ਮੰਨਿਆ, ਮਨੁੱਖ ਦੇ ਮਨ ਦੀ ਅਵਸਥਾ ਨੂੰ ਮੰਨਿਆ ਹੈ। ਇਹ ਪੁਰਾਣਾਂ ਦੀ ਵੰਡ ਸੀ ਕਿ 432,000 ਵਰਸ ਕਲਯੁਗ ਦੀ ਉਮਰਾ, 864,000 ਸਾਲ ਇਹ ਦੁਆਪਰ ਯੁਗ ਦੀ ਉਮਰਾ, 12,96,000 ਵਰਸ ਤ੍ਰੇਤੇ ਯੁਗ ਦੀ ਉਮਰਾ, ਇਹ ਉਹਨਾਂ ਇਸ ਢੰਗ ਨਾਲ 17,28,000 ਸਾਲ ਇਹ ਉਮਰਾ ਸਤਯੁਗ ਦੀ। ਗੁਰੂ ਪਾਤਸ਼ਾਹ ਇਹ ਢੰਗ ਨਹੀਂ ਮੰਨਦੇ। ਸਾਹਿਬ ਜੀ ਕਹਿੰਦੇ ਨੇ, ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ। ਜੀਵਨ ਨੂੰ ਚਲਾਉਣ ਵਾਲਾ ਹੋਵੇ ਧਰਮ ਤੇ ਬੰਦੇ ਦਾ ਮਨ ਹੋਵੇ ਸੰਤੋਖੀ। ਸੰਤੋਖ ਦਾ ਰਥ ਧਰਮ ਰਥਵਾਨ ਤੇ ਬੰਦਾ ਸਤਯੁਗੀ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਕਲਯੁਗੀ ਬੰਦਾ ਉਹ ਹੈ ਜਿਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ। ਕਲਯੁਗ ਰਥ ਅਗਨ ਕਾ ਤ੍ਰਿਸ਼ਨਾਲੂ ਹੈ। ਤ੍ਰਿਸ਼ਨਾ ਪੂਰੀ ਕਰਨ ਵਾਸਤੇ ਸਾਰੀ ਦਿਹਾੜੀ ਝੂਠ ਬੋਲਦਾ ਹੈ, ਉਹ ਬੰਦਾ ਕਲਯੁਗੀ ਹੈ। ਇਸਦਾ ਭਾਵ ਇਹ ਹੋਇਆ ਕਿ ਸੰਗਤ ਵਿੱਚ ਆ ਕੇ ਬੈਠ ਕੇ ਇੱਕ ਬੰਦਾ ਜੇ ਤ੍ਰਿਸ਼ਨਾਲੂ ਹੈ, ਝੂਠਾ ਹੈ, ਕਲਯੁਗੀ ਹੋ ਗਿਆ। ਕੋਲ ਇੱਕ ਬੈਠਾ ਧਰਮੀ ਹੈ, ਸੰਤੋਖੀ ਹੈ। ਇੱਕ ਜਸੂਸ ਨੇ ਇੱਕ ਵਾਰੀ ਇਹ ਗੱਲ ਕਹੀ ਸੀ, ਸਤਿਗੁਰਾਂ ਦੀ ਹਜ਼ੂਰੀ ਚ ਬੈਠ ਕੇ ਸਾਰੀ ਰਿਪੋਰਟ ਜਿਹੜੀ ਹੈ औरंगजेब नूं भेजदा रहा। गुरु गोबिंद सिंह दी हजूरी चाहुणा, बैठा रहना अखां बंद करके, जो सुनना फिर लिख के भेज देना। पर एक दिन फिर जदों सतगुरां दे सन्मुख हो गया, फिर कहन लगा पातशाह संगत विच बैठ के मैं इन्ना चिर नरक ही भोगदा रहा, क्योंकि मैं इत्थे श्रद्धा नाल नहीं बैठा, शक नाल बैठा। पर हुण मेरे मन च श्रद्धा आ गई, अज तो मैं बैठना रासी हो रहा है, सच है। दो बंदे आपस विच बैठे होन, जिन्ना चिर बैठे होन, जे दुश्मनी हिरदे च लैके बैठे, वैर हिरदे च लैके बैठे, वो बैठना कैसा होवेगा। एक ट्रेन ते सफर करना पवे, एक डब्बे च कोल कोल सीट ते बैठे होन दो दुश्मन, वो सफर कैसा होवेगा। पर ओहो बंदे जे मित्र बन जान, फिर वह समा कैसा होवेगा। बदल गया मन दी हालत, बदल जान नाल सब कुछ बदल जांदा है। पातशाह जी कहंदे ने लोकी लभदे ने कि कोई बैकुंठ है अरशां विच, इत्थे भजन पाठ दया तप दान करांगे ते अगे बैकुंठ विच जावांगे। उस बैकुंठ दी आस विच बंदे ने इस धरती नूं उदास कर दिता, धरती नूं नरक बना दिता। कुछ ऐसे बंदे दुनिया दे विच रहिंदिआं होइआं खुशी खेड़ा विगास सब कुछ ही भुल गया। वो एक बच्चा चला गया धार्मिक स्थान ते, मत ऐसी दित्ती सी आगू ने, वो लोक विचारे बड़े उदास बैठे, बिलकुल उदास, उपराम, किसे दे चेहरे ते विगास नहीं, खिड़ाओ नहीं। हालांकि वेखो भरा भरा नूं मिले खिड़ के मिलता है, तुसीं मित्र नूं मिलो ना, आम मित्र नूं दुनियावी नूं हस के मिलने आ। उहदे कोल जिन्ना चिर बैठदे हो तुसीं उदास होके नहीं बैठ, वो भी अंदरों तां वी नहीं पता लगन देंदे, पर गुरु कोल आके बंदा उदास जिहा होके क्यों बह जाए, इहदा किधर गया खिड़ाओ। उहने वेख्या बच्चा महसूस कर गया ते मां नूं कहिंदे, मां ये रोज लोग इत्थे आउंदे ने। कह लगी, हां पुत्र रोज आउंदे ने, इसे तरह ही रोज बैठते ने, जे चेहरे बना के उदास होके। कह लगी, इंजी बैठते ने, ते गल उन्हें जेड़ी कई बड़ी सोचन वाली। कह लगा, मां रब दुखी हो गया वेगा इन्हां नूं वेख वेख के, रब इन्हां नूं वेख वेख के बोर हो गया हुण इन्ने उदास चेहरे। कहने लगे, इंज ते मैं नहीं तेरे कोल बैठदा, मैं भी आना ते खुश होके बैठना, तू मैनू खुश होके बुलाउनी है, ते बंदा रब कोल उदास होके क्यों बैठ जांदा है। साहब कहंदे ने, उदासी बंदे नूं मैं ते भगत ही नहीं मनदा। भगत दी निशानी तुसी जपजी साहब च पढ़ो, कहंदे ने नानक भगतां सदा विगास। ए नहीं आखिया कि घंटा भर दिहाड़ी या किसे टाइम उदास हो जाए, नहीं उदास नहीं, नानक भगतां सदा विगास, सुने दुख पाप का नाश, उन्हें सुन लिया नाम। नाम सुनन नाल उहदे अंदर दुख मुक गए, ते जिस दे अंदर दुख ही कोई नहीं उदास क्यों होवे, उस दे अंदरों पाप मुक गए। वो ते इंज है जिवें कोई दुल्हन नूं चा चढ़िया कि मैं अपने कंत दे नाल जाना, मैं परमात्मा नाल जाना। कहो कबीर मोय ब्याह चले हैं पुरख एक भगवाना, असी गुरु अगे लिया के मुरझाया फुल नहीं रखते। अज तक नहीं मैं वेखिया मित्र नूं मित्र फुल देंदा होवे मुरझाया खिड़िया सोहना। गुरु अगे भी लिया के खिड़े फुल रखते हां दरबार साहब सेवा दौरान मैं वेखिया, प्रेमी खिड़े खिड़े सुंदर फुल लिया के भेटा करदे सन। मैं उस वेले सोचदा सां फुल एक प्रतीक है, गुल शाख पे हो या हो किसी की मैयत पर, ये भावे टहनी ते लगा होवे, भावे इनू किसी दी अर्थी ते मुर्दे ते रख दियो, चमन के फूल तो आदि है मुस्कराने के। कमाल है कि अर्थी ते भी खिड़िया हुंदा, उत्थे भी सुगंधी देंदा, मंदरे लै जो तां खिड़िया, मसीते लै जो तां खिड़िया, फुल खिड़िया होया जिथे जाएगा खिड़िया, ਰੱਬ ਦਾ ਭਗਤ ਵੀ ਜਿੱਥੇ ਜਾਏ ਤਨ ਗੁਰੂ ਨਾਨਕ ਦੇਵ ਤੁਸੀਂ ਤਨ ਹੋ। ਜਿੱਥੇ ਸਾਰੀ ਦੁਨੀਆ ਰੋ ਰਹੀ ਹੈ ਉੱਥੇ ਵੀ ਕਹਿੰਦੇ ਨੇ ਮਰਦਾਨਿਆਂ ਖੋਲ ਰਬਾਬ, ਖਿੜੇ ਮੱਥੇ ਉੱਥੇ ਵੀ ਕਹਿੰਦੇ ਨੇ ਆਦੇਸ ਬਾਬਾ ਆਦੇਸ, ਆਦਿ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੈ ਵੇਸ। ਰੱਬ ਦਾ ਪਿਆਰਾ ਉਸ ਦੇ ਅੰਦਰ ਬੈਕੁੰਠ ਬਣ ਗਿਆ। ਅੱਜ ਆਪਦੇ ਚਰਨਾਂ ਚ ਅਰਜ਼ ਕਰਾਂ, ਬੰਦੇ ਦੇ ਅੰਦਰ ਹੀ ਨਰਕ ਬਣ ਜਾਂਦਾ, ਬੰਦਾ ਹੁੰਦਾ ਨਰਕੀ, ਜਿੱਥੇ ਜਾਏ ਉਹਦਾ ਨਰਕ ਨਾਲ, ਜਿਹੜੇ ਸ਼ਹਿਰ ਜਾਏਗਾ ਆਪਣਾ ਨਰਕ ਨਾਲ ਲੈ ਜਾਏਗਾ, ਉਹ ਜਿਹੜੇ ਥਾਂ ਤੇ ਬੈਠੇਗਾ ਆਪਣਾ ਨਰਕ ਨਾਲ ਲੈ ਜਾਏਗਾ, ਪਰ ਜਿਸ ਦੇ ਅੰਦਰ ਬੈਕੁੰਠ ਬਣ ਗਿਆ ਉਹ ਜਿੱਥੇ ਜਾਏਗਾ ਉਹਦਾ ਬੈਕੁੰਠ ਨਾਲ ਹੋਵੇਗਾ। ਉਹ ਜਿੱਥੇ ਬੈਠੇਗਾ, ਜਿਹੜੇ ਘਰ ਬੈਠੇਗਾ ਨਾ, ਘਰ ਵਾਲੇ ਵੀ ਆਖਣਗੇ ਸਾਡਾ ਘਰ ਹੀ ਬੈਕੁੰਠ ਬਣ ਗਿਆ। ਇਸ ਦੇ ਆਉਣ ਨਾਲ ਘਰ ਬੈਕੁੰਠ ਬਣ ਗਿਆ। ਪਰ ਕਈ ਬੰਦੇ ਐਸੇ ਨੇ ਸ਼ੁਕਰ ਕਰੀਦਾ ਘਰੋਂ ਨਿਕਲਣ, ਕਹਿੰਦੇ ਆ ਸ਼ੁਕਰ ਇਹਨੇ ਤੇ ਇੰਨੇ ਦਿਨ ਰਿਹਾ, ਇਹ ਘਰ ਨਰਕ ਬਣਾ ਛੱਡੇ। ਨਰਕੀ ਬੰਦਾ ਜਿੱਥੇ ਜਾਏਗਾ ਨਰਕ ਬਣਾ ਦੇਵੇਗਾ। ਗੁਰੂ ਸਾਹਿਬ ਕਹਿੰਦੇ ਨੇ ਬੈਕੁੰਠ ਕਿਵੇਂ ਬਣਦਾ, ਤਹਾਂ ਬੈਕੁੰਠ ਬੈਕੁੰਠ ਨਗਰ ਜਹਾਂ ਸੰਤ ਵਾਸਾ। ਰੱਬ ਦੇ ਪਿਆਰਿਆਂ ਦਾ ਜਿੱਥੇ ਵਾਸਾ ਨਗਰ ਵੀ ਹਿਰਦਾ ਨਗਰ ਬੈਕੁੰਠ ਧਾਮ ਬਣ ਜਾਂਦਾ, ਉਹ ਘਰ ਬੈਕੁੰਠ ਬਣ ਜਾਂਦਾ, ਉਹ ਪਿੰਡ ਉਹ ਸ਼ਹਿਰ ਬੈਕੁੰਠ ਬਣ ਜਾਂਦਾ। ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੀ, ਤੂੰ ਇਹ ਸ਼ਰਧਾ ਆਪ ਹੀ ਲਾਉਣਾ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਮੁਕਤੀ ਕੀ ਹੈ, ਭੁਗਤ ਦਾ ਅਰਥ ਹੈ ਭੋਗ ਪਦਾਰਥ ਕੀ ਨੇ, ਮੁਕਤ ਭੁਗਤ ਜੁਗਤ ਜੀਵਨ ਜਾਚ ਕੀ ਹੈ, ਤੇਰੀ ਸੇਵਾ ਜਿਸ ਕੋਲੋਂ ਤੂੰ ਆਪ ਕਰਾ ਲਵੇਂ। ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੀ। ਇੱਕ ਵਾਰੀ ਐਸਾ ਹੋਇਆ, ਗੜ ਸ਼ੰਕਰ ਹੈ ਨਗਰ ਹੁਸ਼ਿਆਰਪੁਰ ਵਿਚ, ਤੇ ਇਕ ਯੋਗੀ ਪਹਾੜ ਤੋਂ ਉਤਰ ਕੇ ਥੱਲੇ ਆਇਆ ਕਿ ਮੈਂ ਬੜੀ ਤਪੱਸਿਆ ਕੀਤੀ ਤੇ ਸ਼ਿਵਜੀ ਨੇ ਮੈਨੂੰ ਵਰ ਦੇ ਦਿੱਤਾ ਕਿ ਜਿਹੜਾ ਤੇਰੇ ਦਰਸ਼ਨ ਕਰੇਗਾ ਇੱਕ ਸਾਲ ਲਈ ਉਹਨੂੰ ਬੈਕੁੰਠ ਧਾਮ ਮਿਲੇਗਾ। ਬੰਦਾ ਵੈਸੇ ਐਸਾ ਆਲਸੀ ਹੈ, ਇਹ ਚਾਹੁੰਦਾ ਕਰਾਂ ਕੁਛ ਨਾ ਤੇ ਮਿਲ ਮੈਨੂੰ ਸਭ ਕੁਝ ਹੀ ਜਾ। ਲੋਕਾਂ ਸੋਚਿਆ ਗੰਨੇ ਆਪਣੇ ਪੀੜਨੇ ਆ, ਤੇ ਇੱਥੇ ਬੈਠਿਆਂ ਯੋਗੀ ਦੇ ਦਰਸ਼ਨ ਕੀਤਿਆਂ ਜੇ ਬੈਕੁੰਠ ਮਿਲ ਜਾਏ, ਵਾਢੀਆਂ ਆਪਣੀਆਂ ਕਰਨੇ ਆ, ਗੋਡੀਆਂ ਇੱਥੇ ਕਰਨੇ ਆ, ਅਸੀਂ ਘਰ ਆਪਣਾ ਸਭ ਕੁਝ, ਕੋਈ ਜਪ ਤਪ ਨਹੀਂ ਕੀਤਾ, ਤੇ ਮੁਫਤ ਦਾ ਬੈਕੁੰਠ ਮਿਲੇ ਤੇ ਹੋਰ ਕੀ ਲੈਣਾ। ਵਹੀਰਾਂ ਕੱਤ ਕੱਤ ਕੇ ਲੋਕੀ ਕਈਆਂ ਤੇ ਉਹਨਾਂ ਸੋਚਿਆ ਦਰਸ਼ਨਾਂ ਨਾਲ ਮਿਲਣਾ ਤੇ ਦੋ ਵਾਰੀ ਕਰ ਲਓ, ਚਾਰ ਵਾਰੀ, ਕਈਆਂ ਤੇ ਸਮਝਿਆ ਪੰਜਾਹ ਪੰਜਾਹ ਸਾਲ ਦਾ ਬੈਕੁੰਠ ਹੋ ਹੀ ਗਿਆ। ਪਰ ਗੁਰੂ ਕਾ ਇੱਕ ਸਿੱਖ ਸੀ ਭਾਈ ਤਿਲਕੂ, ਇਹ ਨਹੀਂ ਗਿਆ। ਅਕਸਰ ਐਸੇ ਬੰਦੇ ਧਿਆਨ ਰੱਖਦੇ ਨੇ, ਕਹਿਣ ਲੱਗਾ ਉਹ ਕੋਈ ਸ਼ਹਿਰ ਚ ਬਾਗੀ ਤੇ ਨਹੀਂ ਆਪਣੇ ਤੋਂ। ਚੇਲੇ ਕਹਿਣ ਲੱਗੇ ਮਹਾਰਾਜ ਬਾਕੀ ਸਭ ਆਏ ਪਰ ਇੱਕ ਨਹੀਂ ਜੇ ਆਇਆ, ਉਹ ਗੁਰੂ ਅਰਜਨ ਦੇਵ ਦਾ ਸਿੱਖ ਹੈ। ਕਹਿਣ ਲੱਗੇ ਜਾ ਉਹਨੂੰ ਕਹਿ ਦਿਓ ਮੈਂ ਤੈਨੂੰ ਦੋ ਸਾਲ ਲਈ ਬੈਕੁੰਠ ਦਿਆਂਗਾ। ਉਹਨੇ ਵਧਾ ਦਿੱਤਾ ਵੀ ਚਲੋ ਲੋਭ ਹੀ ਹੈ, ਬੰਦਾ ਵੈਸੇ ਤੁਰਦਾ ਹੀ ਤਾਂ ਜਾਂ ਤੇ ਲੋਭ ਹੋਵੇ ਜਾਂ ਡਰ ਹੋਵੇ। ਡਰ ਵੀ ਸਾਨੂੰ ਭਜਾਉਂਦਾ ਹੈ, ਜਿੱਥੇ ਨਹੀਂ ਜਾਣਾ ਉੱਥੇ ਜਾ ਪਹੁੰਚਣੇ, ਤੇ ਲੋਭ ਵੀ ਲੈ ਜਾਂਦਾ ਹੈ। ਪਰ ਨਾ ਹੁਣ ਉੱਥੇ ਲੋਭ ਤੇ ਨਾ ਡਰ, ਉਹ ਫਿਰ ਵੀ ਨਹੀਂ ਆਇਆ। ਹੈਰਾਨ ਹੋਇਆ, ਕਹਿਣ ਲੱਗਾ ਕਿਸੇ ਤਰ੍ਹਾਂ ਆਉਂਦਾ ਵੀ ਹੈ ਕਿ ਨਹੀਂ। ਕਹਿਣ ਲੱਗੇ ਨਹੀਂ ਆਉਂਦਾ, ਯੋਗੀ ਆਪ ਗਿਆ। ਤੇ ਭਾਈ ਤਿਲਕੂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਕਹਿਣ ਲੱਗੇ ਭਾਈ ਤਿਲਕੂ ਦਰਵਾਜ਼ਾ ਖੋਲ। ਕਹਿਣ ਲੱਗਾ ਤੂੰ ਮੇਰੇ ਬੈਕੁੰਠ ਵਿੱਚ ਫਰਕ ਪਾਏਗਾ, ਤੂੰ ਸਾਲ ਦੋ ਸਾਲ ਦੀ ਗੱਲ ਕਰਨਾ, ਮੈਨੂੰ ਮੇਰੇ ਗੁਰੂ ਨੇ ਸਦਾ ਵਾਸਤੇ ਬੈਕੁੰਠ ਦੇ ਦਿੱਤਾ, ਮੈਂ ਰਹਿਣਾ ਹੀ ਬੈਕੁੰਠ ਵਿੱਚ ਆ। ਕਹਿਣ ਲੱਗੇ ਯੋਗੀ ਗੱਲ ਸੁਣ, ਮੈਂ ਉਸ ਗੁਰੂ ਦਾ ਸਿੱਖ ਹਾਂ, ਧੰਨ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਬਣਾਇਆ, ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਸਾਜਿਆ। ਉਹ ਕਹਿਣ ਲੱਗੇ ਉਹ ਭਾਈ ਉਸ ਸਰੋਵਰ ਦੇ ਉਸ ਹਰਿਮੰਦਰ ਦੇ ਉੱਪਰੋਂ ਕੋਈ ਪੰਖੀ ਵੀ ਉੱਡ ਕੇ ਲੰਘ ਜਾਏਗਾ ਉਹ ਵੀ ਮੁਕਤ ਹੋ ਜਾਏਗਾ, ਤੂੰ ਕਿਹੜੇ ਬੈਕੁੰਠ ਦੀ ਗੱਲ ਕਰਨਾ ਪਈ। ਮੇਰੇ ਸਮਰੱਥ ਗੁਰੂ ਨੇ ਸਾਨੂੰ ਉਹ ਸਥਾਨ ਦਿੱਤਾ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਧੋ ਪੁਰਖ ਬਧਾਤੇ ਤਾਂ ਤੂੰ ਸੋਹਿਆ। ਕਵੀ ਹਰਦਾਸ ਹੋਏ ਨੇ, ਇਹ ਗਏ ਦਰਸ਼ਨ ਕਰਨ ਵਾਸਤੇ। ਬੜਾ ਪ੍ਰੇਮੀ ਬੰਦਾ ਸੀ, ਬੈਠਾ ਕੀਰਤਨ ਸੁਣਿਆ, ਵਾਕਿਆ ਹੀ ਉਸ ਥਾਂ ਦੀ ਮਹਿਮਾ ਨਿਆਰੀ ਹੈ, ਜਦੋਂ ਕੋਈ ਚਲਾ ਜਾਂਦਾ ਉੱਠਣ ਤੇ ਮਨ ਨਹੀਂ ਕਰਦਾ। ਬਾਕੀ ਥਾਵਾਂ ਤੇ ਟਾਈਮ ਵੇਖਦੇ ਰਹਿੰਦੇ ਆ, ਉੱਥੇ ਤਿੰਨ ਤਿੰਨ ਘੰਟੇ ਮੈਂ ਵੇਖਿਆ ਤਾਬਿਆ ਬੈਠਿਆ, ਪਤਾ ਹੀ ਨਹੀਂ ਸੀ ਲੱਗਦਾ ਸਮਾਂ ਕਿੱਧਰ ਚਲਾ ਗਿਆ। ਤਿੰਨ ਤਿੰਨ ਘੰਟੇ ਮੈਂ ਬੈਠੇ ਰਹਿਣਾ, ਪਤਾ ਹੀ ਨਹੀਂ ਸੀ ਲੱਗਦਾ ਸਮਾਂ ਕਿੱਧਰ ਚਲਾ ਗਿਆ, ਗੁਜ਼ਰ ਗਿਆ। ਐਸਾ ਆਨੰਦ ਉਹ ਸਥਾਨ ਦਾ, ਉਹ ਬੈਠਾ ਉੱਠਿਆ ਕਹਿਣ ਲੱਗਾ, ਸੱਜਣੋ ਇੱਕ ਬੈਕੁੰਠ ਤੇ ਕੋਈ ਅਰਸ਼ਾਂ ਚ ਸੁਣਨੇ ਉਹ ਤੇ ਮੈਂ ਵੇਖਿਆ ਨਹੀਂ, ਇੱਕ ਦਾ ਆਨੰਦ ਮੈਂ ਮਾਨਿਆ ਜੀ ਅੱਜ ਬੈਠਾ। ਦੋਹਰਾ ਉਹਨੇ ਇੱਕ ਲਿਖਿਆ, ਉਹ ਦੋਹਰਾ ਹੀਰਿਆਂ ਪੰਨਿਆਂ ਤੋਂ ਮੁੱਲ ਹੈ। ਕਹਿਣ ਲੱਗਾ ਰੱਬ ਨੇ ਦੋ ਬੈਕੁੰਠ ਬਣਾ ਕੇ ਤੇ ਤੱਕੜੀ ਚ ਪਾ ਦਿੱਤੇ ਤੇ ਤੋਲ ਦਿੱਤੇ, ਜਿਹੜਾ ਹੌਲਾ ਸੀ ਅਰਸ਼ਾਂ ਨੂੰ ਚੜ ਗਿਆ, ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ। ਉਹ ਕਹਿੰਦਾ ਇਹ ਭਾਰਾ ਇਹ ਅੰਮ੍ਰਿਤਸਰ ਬੈਕੁੰਠ ਕੋ ਤੋਲਿਓ ਹਰੀ ਹਰਦਾਸ, ਗੌਰਾ ਸੋ ਧਰਤੀ ਰਹੋ ਹੌਰਾ ਚੜਿਓ ਆਕਾਸ਼, ਇਹ ਹੈ ਬੈਕੁੰਠ। ਕਹਿੰਦਾ ਉਸ ਬੈਕੁੰਠ ਨੂੰ ਕੀ ਕਰਾਂ ਜਿੱਥੇ ਤੱਕ ਸਾਡੀ ਪਹੁੰਚ ਹੀ ਨਹੀਂ, ਇਹ ਧਰਤੀ ਦਾ ਬੈਕੁੰਠ। ਮੇਰੇ ਸਤਿਗੁਰੂ ਧਰਤੀ ਦੇ ਰੱਬ ਨੇ, ਧਰਤੀ ਦੇ ਦੇਵਤੇ ਨੇ, ਆਏ ਧਰਤੀ ਤੇ ਉਹਨਾਂ ਆਖਿਆ ਧਰਤੀ ਤੇ ਹੀ ਅੰਮ੍ਰਿਤ ਜੇ। ਆਹ ਮੈਂ ਤੁਹਾਨੂੰ ਦੱਸਾਂ, ਸੁਰ ਨਰ ਮੁਣ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਉਸ ਬੈਕੁੰਠ ਦੀ ਆਸ ਵਿਚ ਬੰਦੇ ਨੇ ਅੱਜ ਬਰਬਾਦ ਕਰ ਦਿੱਤਾ, ਧਰਤੀ ਨਰਕ ਬਣਾ ਦਿੱਤੀ ਹੈ। ਮੈਂ ਤੇ ਧਰਤੀ ਨੂੰ ਬੈਕੁੰਠ ਬਣਾਵਾਂਗਾ, ਜਿੱਥੇ ਬੈਠਣ ਸਾਧ ਜਨ ਸੋ ਥਾਨ ਸੋਹੰਦਾ, ਉਹ ਸੇਵਣ ਸਮਰਥ ਆਪਣਾ ਬਿਨਸੈ ਸਭ ਮੰਦਾ। ਫਿਰ ਬੇਨਤੀ ਕਰਦੇ ਆ, ਜੇ ਸਾਡੇ ਹਿਰਦੇ ਚ ਮਨ ਮੰਦਰ ਬਣ ਗਿਆ, ਮਨ ਚ ਵਸ ਗਿਆ ਰੱਬ, ਫਿਰ ਧਰਤੀ ਬੈਕੁੰਠ ਬਣ ਜਾਏਗੀ। ਬੈਕੁੰਠ ਵਿਚ ਕੀ ਹੈ? ਕਹਿੰਦੇ ਨੇ ਭਗਵਾਨ। ਤੇ ਭਗਵਾਨ ਜੇ ਹਿਰਦੇ ਚ ਹੀ ਵਸਿਆ ਹੋਵੇ, ਅਸੀਂ ਕਿਹੜੇ ਅਰਸ਼ ਲੱਭਦੇ ਫਿਰੀਏ, ਸਾਨੂੰ ਜ਼ਰੂਰਤ ਕੀ ਹੈ? ਭਗਵਾਨ ਵਸਦਾ ਹਿਰਦੇ ਚ। ਮੈਂ ਕੁਛ ਖੋਜ ਆਪਦੇ ਸਾਹਮਣੇ ਰੱਖ ਦੇਣੀ ਚਾਹੁੰਦਾ, ਔਰ ਬੜੀ ਜ਼ਰੂਰੀ ਹੈ। ਮੋਸਿਸ ਨੇ ਜਿਹੜੀ ਗੱਲ ਕਹੀ ਕਿ ਮੈਨੂੰ ਖੁਦਾ ਨੇ 10 ਕਮਾਂਡਮੈਂਟਸ 10 ਸੰਦੇਸ਼ ਦਿੱਤੇ ਨੇ, ਉਹ ਕਹਿੰਦੇ ਨੇ ਸੁਨਹਿਰੀ ਸਲੇਟਾਂ ਤੇ ਲਿਖੇ, ਉਸਨੇ ਪੰਜ ਪੰਜ ਆਪਣੀ ਉਮਤ ਨੂੰ ਵਿਖਾਏ ਕਿ ਆ 10 ਸੰਦੇਸ਼ ਦਿੱਤੇ ਜੇ। ਈਸਾਈਆਂ ਨੇ ਡਟ ਕੇ ਉਸ ਦੀ ਵਿਰੋਧਤਾ ਕੀਤੀ, ਉਹਨਾਂ ਕਿਹਾ ਬਿਲਕੁਲ ਗਲਤ ਗੱਲ ਹੈ, ਖੁਦਾ ਮਾਮੂਲੀ ਬੰਦੇ ਲਈ ਧਰਤੀ ਤੇ ਉਤਰ ਕੇ ਆਏਗਾ? ਬਿਲਕੁਲ ਨਹੀਂ। ਕਹਿੰਦੇ ਨੇ ਕੋਹ ਤੂਰ ਤੇ ਝਾੜੀ ਵਿੱਚੋਂ ਅੱਗ ਨਿਕਲਦੀ ਉਹਨੇ ਵੇਖੀ, ਪਰ ਝਾੜੀ ਸੜਦੀ ਨਹੀਂ ਪਈ, ਠੰਡੀ ਅੱਗ। ਤੇ ਆਵਾਜ਼ ਆਈ, ਮੂਸਾ ਜੁੱਤੀ ਉਤਾਰਦੇ ਥਾਂ ਪਵਿੱਤਰ ਗਿਆ, ਤੂੰ ਕੌਣ ਹੈ? ਮੈਂ ਜੋ ਹਾਂ, ਮੈਂ ਉਹ ਹਾਂ, ਮੈਂ ਰੱਬ ਹਾਂ। ਕਹਿੰਦੇ ਨੇ ਰੱਬ ਨਾਲ ਗੱਲਾਂ ਹੋਈਆਂ, 40 ਦਿਨ ਇੱਥੇ ਰਿਹਾ, 10 ਸੰਦੇਸ਼ ਲੈ ਕੇ ਆਏ। ਈਸਾਈਆਂ ਕਿਹਾ ਸੀ ਨਹੀਂ ਮੰਨਦੇ, ਤੁਸੀਂ ਕੀ ਮੰਨਦੇ ਹੋ? ਹੁਣ ਬੰਦੇ ਕੋਲ ਰੱਬ ਦਾ ਪੈਗਾਮ ਤੇ ਜ਼ਰੂਰ ਪਹੁੰਚਣਾ ਚਾਹੀਦਾ, ਪਰ ਉਹਨਾਂ ਢੰਗ ਹੋਰ ਚੁਣੇ। ਉਹ ਕਹਿਣ ਲੱਗੇ ਰੱਬ ਆਪ ਨਹੀਂ ਆਉਂਦਾ, ਰੱਬ ਏਡਾ ਵੱਡਾ ਔਰ ਬੰਦਿਆਂ ਵਾਸਤੇ ਇੱਥੇ ਧਰਤੀ ਤੇ ਆਏਗਾ ਸੰਦੇਸ਼ ਦੇ, ਨਹੀਂ ਉਹ ਆਪਣਾ ਪੁੱਤਰ ਭੇਜਦਾ। ਉਹਨਾਂ ਆਖਿਆ ਕ੍ਰਾਈਸਟ ਰੱਬ ਦਾ ਇਕਲੌਤਾ ਪੁੱਤਰ, ਉਸ ਦਾ ਸਨ, ਉਸ ਦਾ ਬੱਚਾ, ਇਕਲੌਤਾ ਪੁੱਤਰ ਆਇਆ ਔਰ ਉਸਨੇ ਪੈਗਾਮ ਦਿੱਤਾ। ਉਹਨੇ ਕਿਹਾ ਮੈਂ ਖੁਦਾ ਦਾ ਬੇਟਾ। ਕੁਰਾਨ ਲਿਖਣ ਵਾਲਿਆਂ ਕਿਹਾ ਵੀ ਗੱਲ ਗਲਤ ਹੈ, ਅਸੀਂ ਇਹ ਵੀ ਨਹੀਂ ਮੰਨਦੇ। ਉਹਨਾਂ ਈਸਾਈਆਂ ਤੇ ਵੀ ਕਿੰਤੂ ਕੀਤਾ, ਉਹ ਇੱਕ ਨੂੰ ਦੂਸਰਾ ਰੱਦ ਕਰਦਾ ਹੀ ਹੈ। ਉਹਨਾਂ ਪਤਾ ਕੀ ਕਿਹਾ? ਕਹਿਣ ਲੱਗੇ ਜੇ ਤੇ ਈਸਾ ਉਸ ਦਾ ਬੇਟਾ, ਫਿਰ ਖੁਦਾ ਵੀ ਕਿਸੇ ਦਾ ਬੇਟਾ ਹੋਵੇਗਾ, ਕਿਉਂਕਿ ਬੇਟੇ ਦੇ ਘਰ ਹੀ ਬੇਟਾ ਪੈਦਾ ਹੁੰਦਾ। ਜੇ ਅਸੀਂ ਕਿਸੇ ਦੇ ਪੁੱਤਰ ਹਾਂ, ਸਾਡਾ ਬਾਪ ਵੀ ਕਿਸੇ ਦਾ ਪੁੱਤਰ ਹੈ। ਜੇ ਇਹਦਾ ਬੇਟਾ ਹੈ ਕ੍ਰਾਈਸਟ, ਤੇ ਫਿਰ ਕ੍ਰਾਈਸਟ ਦਾ ਬਾਪ ਜਿਹੜਾ ਖੁਦਾ, ਉਹ ਵੀ ਕਿਸੇ ਦਾ ਪੁੱਤਰ ਹੋਵੇਗਾ, ਫਿਰ ਉਹ ਵੀ ਜਨਮਿਆ ਹੋਵੇਗਾ, ਉਹ ਵੀ ਮਰਿਆ ਹੋਵੇਗਾ। ਇਹ ਗੱਲ ਮੰਨੀ ਨਹੀਂ ਜਾਂਦੀ, ਤੇ ਰੱਬ ਨੂੰ ਜਿਉਣਾ ਚ ਪਾਰ ਹੈ, ਇਹ ਗੱਲ ਬਿਲਕੁਲ ਗਲਤ ਹੈ। ਉਹਨਾਂ ਨੂੰ ਕਿਹਾ ਫਿਰ ਬੰਦੇ ਤੇ ਰੱਬ ਦਾ ਸੰਪਰਕ ਕਿਵੇਂ ਹੋਇਆ? ਕਹਿਣ ਲੱਗੇ ਸੁਣੋ, ਨਾ ਤੇ ਰੱਬ ਆਇਆ ਮੂਸਾ ਕੋਲ, ਤੇ ਨਾ ਕੋਈ ਉਹਦਾ ਪੁੱਤਰ ਹੈ, ਨਾ ਉਹਨੇ ਭੇਜਿਆ। ਹਜ਼ਰਤ ਮੁਹੰਮਦ ਸਾਹਿਬ ਨੂੰ ਬੁਰਾ ਕੋੜੇ ਤੇ ਬਿਠਾ ਕੇ ਜ਼ਬਰਾਇਲ ਫਰਿਸ਼ਤਾ ਲੈ ਗਿਆ ਖੁਦਾ ਦੇ ਕੋਲ, ਸੱਤ ਆਕਾਸ਼ ਲੰਘ ਕੇ। ਉਹ ਕਹਿੰਦੇ ਨੇ ਅੱਗੇ ਦੋ ਨੂਰ ਦੇ ਤਬਕਾ, ਅੱਲਾ ਉੱਥੇ ਬੈਠਾ, ਥੱਲੇ ਨਹੀਂ ਆਉਂਦਾ, ਬਸ ਉਥੋਂ ਪੈਗਾਮ ਭੇਜਦਾ ਫਰਿਸ਼ਤਿਆਂ ਰਾਹੀਂ, ਬੈਠਾ ਸ੍ਰਿਸ਼ਟੀ ਚਲਾ ਰਿਹਾ। ਔਰ ਅੱਲਾ ਬੜਾ ਉੱਚਾ, ਉਹ ਨੀਵੇਂ ਥਾਂ ਨਹੀਂ ਆਉਂਦਾ, ਬੰਦੇ ਹੀ ਰਹਿੰਦੇ ਨੇ ਨੀਵੇਂ ਥਾਂ, ਉਹ ਨਹੀਂ ਮੰਨਦੇ। ਰੱਬ ਸਰਵ ਵਿਆਪਕ ਹੈ, ਅੱਲਾ ਬੈਠਾ ਉੱਤੇ ਔਰ ਚਲਾ ਰਿਹਾ ਸ੍ਰਿਸ਼ਟੀ। ਮੇਰੇ ਸਤਿਗੁਰੂ ਕਹਿਣ ਲੱਗੇ ਭੋਲਿਓ ਕੀ ਕਰ ਰਹੇ ਹੋ? ਆਹ ਮੈਂ ਤੁਹਾਨੂੰ ਦੱਸਾਂ ਚਲਾ ਰਿਹਾ ਤੇ ਕਿਵੇਂ ਚਲਾ ਰਿਹਾ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਕਹੋ ਨਾਨਕ ਸੁਣ ਰੇ ਮਨਾ ਭਾਵਨਾ ਦੇ ਉਤਰ ਹੈ ਪਾਰ। ਸਾਹਿਬ ਕਹਿਣ ਲੱਗੇ ਪ੍ਰਮਾਤਮਾ ਵਣ ਤਿੰਨ ਪ੍ਰਭ ਸੰਘ ਮੌਲਿਆ, ਰਵਿਆ ਵਿੱਚ ਵਣਾ ਪਹਿਲੇ ਕਹਿ ਦਿੱਤਾ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ। ਮੂਲ ਮੰਤਰ ਦੀ ਫਿਲਾਸਫੀ ਨੂੰ ਜੇ ਸਮਝੋ ਹੈਰਾਨ ਹੋ ਜਾਓਗੇ। ਆਮ ਕਰਕੇ ਕਰਤਾ ਤੇ ਕਿਰਤ ਵੱਖ ਵੱਖ ਹੋ ਜਾਂਦੇ ਨੇ। ਕਰਤਾ ਇੱਕ ਲੇਖਕ ਨੇ ਕਿਤਾਬ ਲਿਖੀ, ਕਿਤਾਬ ਕਿਤੇ ਚਲੀ ਗਈ, ਲੇਖਕ ਕਿਤੇ ਬੈਠਾ। ਮੂਰਤੀਕਾਰ ਨੇ ਮੂਰਤੀ ਘੜੀ, ਮੂਰਤੀ ਖਰੀਦ ਕੇ ਕੋਈ ਲੈ ਗਿਆ, ਉਹ ਆਪਣੇ ਥਾਂ ਤੇ ਬੈਠਾ। ਪਰਮਾਤਮਾ ਨੇ ਐਸਾ ਨਹੀਂ ਕੀਤਾ, ਸਿਰਜਣਾ ਕਰਕੇ ਸਿਰਜਣਾ ਦੇ ਵਿੱਚ ਆਪ ਬੈਠਾ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਨੂਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਹੋ। ਹੇ ਦਾਤਾ ਤੂੰ ਇੰਜ ਵਸਨੈ ਸਗਲ ਬਨਸਪਤ ਮੈਂ ਬੈਸੰਤਰ, ਸਾਰੀ ਬਨਸਪਤੀ ਵਿੱਚ ਜਿਵੇਂ ਅੱਗ ਹੈ, ਸਗਲ ਦੁੱਧ ਮੈਂ ਘੀਆ, ਸਾਰੇ ਦੁੱਧਾਂ ਵਿੱਚ ਜਿਵੇਂ ਘਿਓ ਹੈ, ਊਚ ਨੀਚ ਮੈਂ ਜੋਤ ਸਮਾਨੀ, ਘੱਟ ਘੱਟ ਮਾਧੋ ਜੀਆਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਆਪ ਵਸਦਾ ਰਚਨਾ ਵਿੱਚ ਰਚਨਹਾਰ, ਆਪ ਵਸ ਰਿਹਾ ਵੱਖ ਹੋਇਆ ਹੀ ਨਹੀਂ। ਪਾਤਸ਼ਾਹ ਕਹਿੰਦੇ ਨੇ ਮੈਂ ਉਹਦਾ ਪੁੱਤਰ ਹਾਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਨੂੰ ਕਿਹਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚਾਰ ਕਰ ਬੇ ਕੋ ਸਾਜਾ, ਪਰ ਮੈਨੂੰ ਹੀ ਨਹੀਂ। ਉਹ ਕ੍ਰਾਇਸਟ ਨੇ ਤੇ ਕਿਹਾ ਮੈਂ ਕੱਲਾ ਹੀ ਹਾਂ, ਕਹਿੰਦੇ ਨੇ ਮੈਨੂੰ ਹੀ ਨਹੀਂ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਅਸੀਂ ਸਾਰੇ ਹੀ ਉਸਦੇ ਪੁੱਤਰ ਹਾਂ। ਇਹ ਸਾਰੇ ਜੀਵ ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਕੋਈ ਜੀਵ ਐਸਾ ਨਹੀਂ ਜਿਹੜਾ ਉਸਦਾ ਬੱਚਾ ਨਾ ਹੋਵੇ, ਉਸਦਾ ਪੁੱਤਰ ਨਾ ਹੋਵੇ। ਇਹ ਸਾਰੀ ਰਚਨਾ, ਸਾਰੀ ਕਾਇਨਾਤ ਉਸੇ ਦੀ ਕਿਰਤ ਹੈ, ਕਿਰਤ ਵਿੱਚ ਕਰਤਾ ਪੁਰਖ ਆਪ ਬੈਠਾ। ਜੇ ਸਾਡਾ ਮਨ ਬਣ ਜਾਏ ਮੰਦਰ, ਪਾਤਸ਼ਾਹ ਨੇ ਇੱਕ ਪੰਡਿਤ ਨੂੰ ਵੇਖਿਆ, ਉਹਨੇ ਡੱਬਾ ਖੋਲਿਆ, ਮੂਰਤੀ ਕੱਢੀ, ਕੱਚੀ ਲੱਸੀ ਨਾਲ ਇਸ਼ਨਾਨ ਕਰਵਾਇਆ, ਧੂਪ ਦੀਪ ਕੀਤੀ, ਮੱਥਾ ਟੇਕਿਆ, ਫਿਰ ਰੱਖ ਦਿੱਤੀ। ਪਾਤਸ਼ਾਹ ਕਹਿਣ ਲੱਗੇ ਬਾਹਰ ਦੇਵ ਪਖਾਲੀ ਹੈ, ਜਿਵੇਂ ਬਾਹਰ ਹੈ ਦੇਵਤਿਆਂ ਨੂੰ ਇਸ਼ਨਾਨ ਕਰਵਾਇਆ, ਜੇ ਮਨ ਧੋਵੈ ਕੋਏ, ਕੋਈ ਇਸ ਢੰਗ ਨਾਲ ਆਪਣਾ ਮਨ ਵੀ ਧੋ ਲਵੇ, ਝੂਠ ਲਹਿ ਜੀਓ ਮਾਂਝੀਐ ਮੋਖ ਪਿਆਨਾ ਹੋਏ। ਮਨ ਮਾਂਝਿਆ ਜਾਏ ਤੇ ਝੂਠ ਉਤਰ ਜਾਂਦੀ ਹੈ, ਮੁਕਤੀ ਦਾ ਰਸਤਾ ਖੁੱਲਾ ਹੋ ਜਾਂਦਾ, ਰੱਬ ਦੇ ਅੰਦਰੋਂ ਹੀ ਦੀਦਾਰ ਹੋ ਜਾਂਦੇ ਨੇ। ਹੋਰ ਅਰਜ਼ ਕਰਾਂ, ਜਦੋਂ ਵੀ ਵੇਖਣਾ ਬਾਹਰੋਂ ਸ਼ੁਰੂ ਨਾ ਕਰੋ, ਅੰਦਰੋਂ ਸ਼ੁਰੂ ਕਰੋ। ਮੈਂ ਇਸ ਸੰਦਰਭ ਵਿੱਚ ਇਹ ਕਥਾ ਆਪਦੇ ਸਾਹਮਣੇ ਰੱਖਦੇ ਹਾਂ, ਆਪ ਨੂੰ ਭੁੱਲੇਗੀ ਨਹੀਂ ਤੇ ਨਾਲ ਇਹ ਗੱਲ ਵੀ ਨਹੀਂ ਭੁੱਲੇਗੀ। ਜੰਗਲ ਨੂੰ ਜਦੋਂ ਅੱਗ ਲੱਗਦੀ ਹੈ ਨਾ, ਪਤਾ ਕਿਵੇਂ ਲੱਗਦੀ ਹੈ? ਵਾਂਸ ਖਹਿ ਗਏ, ਕਿਉਂਕਿ ਹੁਣੇ ਮੈਂ ਦੱਸਿਆ ਲੱਕੜੀ ਵਿੱਚ ਅੱਗ ਹੈ, ਉਹ ਅੱਗ ਹੋ ਜਾਂਦੀ ਪ੍ਰਗਟ। ਤੇ ਰੁੱਖਾਂ ਦੇ ਸੁੱਕੇ ਪੱਤੇ ਜਿੰਨੇ ਝੜੇ ਹੁੰਦੇ ਨੇ ਨਾ ਥੱਲੇ, ਉਹਨਾਂ ਨੂੰ ਲੱਗ ਜਾਂਦੀ ਹੈ, ਤੇ ਪੱਤਿਆਂ ਨੂੰ ਲੱਗਣ ਕਰਕੇ ਸਾਰੇ ਜੰਗਲ ਨੂੰ ਲੱਗ ਜਾਂਦੀ। ਜਿਵੇਂ ਦਸ਼ਵੇਸ਼ ਪਿਤਾ ਨੇ ਵੀ ਲਿਖਿਆ, ਪੇੜ ਪਾ ਤੇ ਆਪਣ ਤੇ ਜਲੈ, ਪ੍ਰਭ ਕੈ ਪੰਥ ਨਾ ਕਹੂ ਚਲੈ, ਕਿ ਰੁੱਖ ਆਪਣੇ ਪੱਤਿਆਂ ਨਾਲ ਆਪ ਹੀ ਸੜਦੇ ਨੇ, ਅੱਗ ਲੱਗ ਜਾਂਦੀ ਹੈ। ਇੱਕ ਰਿਸ਼ੀ ਨੇ ਕੁਟੀਆ ਬਣਾਈ ਸੀ ਜੰਗਲ ਵਿੱਚ, ਤੋ ਕਿਸੇ ਆ ਕੇ ਕਿਹਾ ਬਾਬਾ ਜੀ ਜੰਗਲ ਦੇ ਦੂਸਰੇ ਪਾਸੇ ਅੱਗ ਲੱਗ ਗਈ ਜੇ, ਹੋ ਸਕਦਾ ਦੋ ਤਿੰਨਾਂ ਦਿਨਾਂ ਤੱਕ ਜੰਗਲ ਦੀ ਅੱਗ ਇੱਥੇ ਆ ਕੇ ਪਹੁੰਚ ਜਾਏ, ਤੇ ਤੁਸੀਂ ਕਿਰਪਾ ਕਰਕੇ ਛੇਤੀ ਇਸ ਜੰਗਲ ਚੋਂ ਬਾਹਰ ਨਿਕਲ ਜਾਓ। ਕਹਿਣ ਲੱਗਾ ਬਾਹਰ ਨਹੀਂ ਜਾਣਾ, ਰਹਾਂਗਾ ਇੱਥੇ ਪਰ ਮੈਂ ਸੜਾਂਗਾ ਨਹੀਂ, ਮੈਂ ਇੱਕ ਪ੍ਰਬੰਧ ਕਰਾਂਗਾ। ਆਪਣੇ ਚੇਲਿਆਂ ਨੂੰ ਕਹਿਣ ਲੱਗਾ ਬੇਟਾ ਇੰਜ ਕਰੋ, ਇਹ ਕੁਟੀਆ ਦੇ ਆਲੇ ਦੁਆਲੇ ਜਿਹੜੇ ਪੱਤੇ ਨੇ ਇਹਨਾਂ ਨੂੰ ਅੱਗ ਲਾ ਦਿਓ। ਉਹਨਾਂ ਅੱਗ ਲਾਈ, ਹੁਣ ਅੱਗ ਲੱਗੀ ਅੰਦਰਲੇ ਪਾਸਿਓ ਤੇ ਉਹ ਬਾਹਰ ਨੂੰ ਗਈ। ਉਹ ਜਿੰਨੇ ਰੁੱਖਾਂ ਦੇ ਪੱਤੇ ਸਨ ਨਾ ਥੱਲੇ ਪਏ ਹੋਏ, ਉਹ ਸਾਰੇ ਸੜਦੇ ਸੜਦੇ ਬਾਹਰਲੇ ਪਾਸੇ ਨੂੰ ਅੱਗ ਚਲੀ ਗਈ, ਉਥੋਂ ਬੁਝ ਗਈ। ਅੱਗ ਜੰਗਲ ਦੀ ਜ਼ਰੂਰ ਆਈ, ਲੇਕਿਨ ਉਹਨੂੰ ਅੱਗੇ ਵਧਣ ਲਈ ਥਾਂ ਨਾ ਮਿਲੀ, ਕਿਉਂਕਿ ਉਹ ਪੱਤੇ ਪਹਿਲੇ ਸਾੜ ਚੁੱਕਾ ਸੀ। ਉਹ ਕਹਿਣ ਲੱਗਾ ਸ਼ਿਕਸ਼ਾ ਤੁਹਾਨੂੰ ਅੱਜ ਮੈਂ ਦੇਣੀ ਚਾਹੁੰਦਾ, ویکھو جنگل سڑیا پر آسے پاسے آ کے کافی دور اگ بج گئی کیونکہ اگے اگ تاں آوے جی ان بالن ویلے بالن پہلے سڑ چکا وہ کہن لگا سانو اگ تاں سڑ دی ساڈے کول پاپاں دا بالن ہے ساڈے آسے پاسے واشنا پاپ جو کیتے نے نا ٹیر لگے پئے نے انہاں نوں لگ جاندی اگ پھر اسی سڑ جانے پھر کی کریے وہ کہن لگے اندروں شروع کرو جیڑا اپنے اندروں اوگن ساڑ دے وے گا نا جویں میں اندروں شروع کیتا کہ کولوں کولوں اگ لا دیو تے دور تک اے راک ہی راک ہو جائے اپنے اوگن اندروں ساڑ دیو اے پاپاں دی اگ تانوں ساڑ نہیں سکے گی کوئی باہرلی تپش تواڈے تک نہیں پہنچے گی تواڈے اندر ہی پرماتما پرگٹ ہو جائے گا پر یہ یاد رکھنا باہروں نہ جنگل نو اگ لا دینی اپنے اندروں شروع کرنا جیڑا بندہ باہروں لاؤندا ساری عمر الجھدا ہی مر جاندا ہے کسے کنارے لگدا نہیں دکھی ہوندا ہے پریشان ہوندا ہے پر جس دن اندروں شروع کرنے اپنے تو اسی لیے بابا فرید جی کہندے نے پرائے افغانی نہ ویکھدا پھر وہ کہندے نے فریدا جے توں عقل لطیف کالے لکھنا لیکھ آپ نڑے گریوان میں سر نیواں کر دیکھ ویکھ جڑے پتے توں کٹھے کیتے نے جلائے انہاں نوں اپنیاں واشنا ساڑ دے اپنے افغن جلا دے جے توں انہاں نوں جلا دیویں ویکھے تے تینوں دسے گا رب پھر انتر بسا باہر بھی ہوئی نانک درشن دیکھ سب موہی اندر رب دس وسدا دس پیا باہر بھی وہ نظر آئے گا پر گل شروع کر اندر تو اپنے آپ تو میں وار وار ایک بینتی کر رہے ہاں تارمک بندہ جی دوش بھی دینا ہے اس نے اپنے آپ نو گل اپنے تو شروع کرتا ہے ددا دوش نہ دیو کس ہے دوش کرما اپنے ہاں جو میں کیا سو میں پایا دوش نہ دیجے اور جنک سادھو نو لوکاں فلاں دے ہار پائے بڑے پدار سامنے رکھے بڑا سنمان کیتا نال سن سیوک کہن لگا کدی میں انہاں دا کیتا ہوے گا اتا ہی ہے ایویں نہیں ہو رہیا میں بھی کدی کیتا ہونا ہے اگے گئے لوکاں پتھر مارے بے ادبی کیتی بڑے دروچن کہے ہس کے کہن لگا میں کدی انہاں دا نادر کیتا ہوے گا بدلہ ملے ہے جو میں کیتا نا جو میں کیا سو میں پایا دوش نہ دیجے اور جنا جس دن بندہ سوچن لگ پیندا کہ دوش میرا ہی ہے ترم دی یاترا اسے ویلے شروع ہو جاندی ہے ہردہ بن جاندا ہے بیکنٹھ رب آ کے اتھے ڈیرا لا لیندا ہے ساد سنگت نو اسی بیکنٹھ کیوں آکھیا اس لئی کہ ایتھے رب دی صفت ہوندی ہن کوئی بھی بندہ ایتھے آ کے دربچن بولے گا نا گھر دی گل کرے گا تسی روک دیو گے بھائی ایتھے آ کے گھر دیاں گلاں کرنیاں سن تے گھرے رہ جانا سی ایتھے کرن کی آئیں ایتھے آ کے تے رب دی گل کر ہن اسی کیوں کہہ دینے ہاں کہ اے رب دی صفت صلاح دا تھاں ہے کوئی بھی گردوارہ ہے میں وہ مندر ویکھے نے کروڑاں روپیے نہیں ارباں روپے لگے کانپور چ ایک مندر ویکھیا میں حیران ہو گیا پر ویکھیا کہ کبوتراں دیاں بٹھاں ہی بٹھاں پئیاں ہوئیاں کوئی ست سنگ نہیں مینوں اس ویلے دھیان آیا بھائی یہ مندر تے ہے پر مردہ مندر ہے جند جان کوئی نہیں جند جان مندر چ پتہ کیڑی ہوندی ہے گردوارے تے ارباں روپے خرچ کر دیو جو تے ست سنگ نہیں تے مردہ جند جان ہے رب دی صفت صلاح جند جان ہے اس دی کیرتی ہر مندر صاحب وچ جند جان ہے دو وجہ ٹھیک کیرتن آرمب ہو جان پرانی پرمپرا تین پہرا کیونکہ پیر انج گنے گئے نا چھ تو لے کے نو وجے تک رات دا پہلا پیر نو تو بارہ تک دوجا پیر بارہ تو تین وجے تک تیجا پیر تین وجے تو چھ وجے تک چوتھا پیر وہ تین پہرا اس دا نہ رکھے دو وجے کیرتن دو تو تین وجے تک پھر آسا دیوار پرکاش شری گرو گرنتھ صاحب دا حکم ارداس ساری دیاری کیرتن وچ ارداساں وی ہوندیاں سودر دا پاٹ ارداس سولہ صاحب دا پاٹ سوکھاسن اس تو بعد وی प्रेमी इशनान करवा रहे ने और शब्द पढ़ रहे ने, वो भी कीर्ति हो रही। सेवा करके फिर विशाइयां कर दितियां, शब्द पढ़ दिया, नाम जप दिया, फिर कीर्तन आरंभ हो गया। सतगुरु कहंदे ने कोई ऐसा हिरदा भी है जिथों रब कदी ना भुलिया होवे, हर वेले उदी सिफत सलाह हुंदी रवे। उठंदियां बहंदियां सवंदियां सुख सोए, नानक नाम ते आईए बिघन ना लागे कोय। उठत बैठत सोवत जागत ए मन तुझे चितारे, सास सास सिमरो गोविंद, मन अंतर की उतरे चिंद। विसरे नाही जित तू कबहू सो थान तेरा केहा, आठ पहर जित तुद त्याई सो निर्मल होवे देहा। मेरे राम हां सो थान पालने आया, खोजत खोजत भया सात संग तिन शरनाई पाया। सतसंग नू बैकुंठ धाम क्यों गया। मैं होर पंक्तियां तुहाडे सामने रख दिया। कबीर साहब जी कहंदे ने ना जाना बैकुंठ कहां ही, कोई पता नहीं लोकां नू, जानदे ते है नहीं कि किथे है बैकुंठ। जान जान सब कहे ताहे, कोई तपस्या कर रहा मैं पूछिए किथे जाना है, कहंदे बैकुंठ। वो कहंदे ने कोई बंदा पुठा लटके है किथे जाना है, मैं बैकुंठ जाना। कोई दान कर रहे है बैकुंठ जाना है, कोई भुखा रह रहे है कहंदे ने जी ये साल हो गया निखादा कुछ नहीं किथे जाना है बैकुंठ। कोई चुप करके बैठा है बैकुंठ जाना है, कहंदे ने बैकुंठ किथे है, कहंदे ने सानू कोई पता नहीं। या ते दसो बैकुंठ किथे है, तुहानू है पता, कहंदे ने ना जाना, नहीं जानदे बैकुंठ कहां ही, जान जान सब कहे तहां। हुण सच्चा इमानदारी नाल दसना, कहते देने भाई स्वर्गा च बंदा गया पता है स्वर्ग किथे ने, कोई जानता है, कोई है भूगोल साडे कोल किथे गया केड़ा स्वर्ग है। फिर कबीर साहब सच कह रहे ने ना जाना बैकुंठ कहां ही, कहन कहामन न पतियाई है, ने कहन कहामन नाल तसल्ली नहीं हुंदी। तौ मन माने जाते होमे जई है, मन ता मने जे होमे मुक जाए, जब लग मन बैकुंठ की आस। जदों तक बैकुंठ दी आस है तब लग नाही चरण निवास, रब दे चरना च वासा नहीं हो सकदा। फिर कहो कबीर कही है काहे, साध संगत बैकुंठ है आहे, वही साध संगत ही बैकुंठ है। कोई सूफी विद्वाना ने इस विषय ते विचार देते ने, वो कहंदा बैकुंठ वालियो मैं हिंदुआं नू मिलिया, वो कहंदे ने उत्थे परियां ने, मुसलमाना नू मिलिया वो कहंदे ने हूरां ने। मैंने चंगा है तुहाडा बैकुंठ, कोई भी नहीं कहंदा उत्थे रब दी सिफत सलाए, उत्थे नाम जपया जांदा होवेगा, उत्थे कीर्तन हुंदा होवेगा। कहां ले जाऊं दिल को, दोनों जहां में इसकी मुश्किल है, यहां परियों का मजमा है वहां हूरों की महफिल है। एक होर सूफी संत कहंदे ने बहिश्तो हूरो गिलमा इवजे तायत मैं ना मानूंगा, इन्हीं बातों से आवाज ज़ईफ ईमान होता है। वो कहंदा वाइज तू ए जड़ा लेक्चर कर रहे है ना मसीत विच खलो के बैकुंठ च की होवेगा, वो कहंदा सुन जड़ा तू ए लालसा जड़े तू ए दलासे दे रहे हैं, झूठे वादे कर रहे हैं, उत्थे हूरां मिलनगियां गुलाम मिलनगे बेचदे मेवे मिलनगे। कहन लगे धर्मी बंदे दा तू नुकसान कर रहे, उसका ईमान कमजोर हो रहा है, उसकी श्रद्धा कमजोर हो रही है, ये धर्मी बंदा टिक के नाम नहीं जप सकेगा। कहां करूं बैकुंठ ले, कलब्रिक की शाह रहमन टाक सुहावनी जो प्रीतम गल बाहे। कबीर साहब जी का दोहरा है और कमाल है, राम बुलावा भेजे आ दिया कबीर है रोए, कहंदे ने राम ने बुलावा भेजे आ कबीर मेरे कोल आ जा ते रोन लग पाए। मित्रा ने कहा रब दा संदेशा आया ते तू रोन लग पे है, कहन लगा जो सुख साध समागम है सो बैकुंठ ना होए। जेड़ा आनंद मेनू साध संगत विच आउंदा ना, जेड़ा इत्थे कीर्तन कथा करदिया आउंदा है बैकुंठ च नहीं आउना। मैं ते संगत विच रह के राजी हां। हुण मैं इस विषय ते भाई गुरदास जी दा कविता आपनू सुना दे। भाई साहब नू किसे कहा भाई जी मुक्त हो जाओगे खुले, स्वतंत्र कहन लगे छड़ो, ਖੁੱਲੇ ਰਹਿਣ ਨਾਲੋਂ ਬਾਜ ਬੱਜਾ ਹੀ ਚੰਗਾ, ਬੱਜਾ ਹੋਵੇਗਾ ਤੇ ਜੀਵ ਘਾਤ ਨਾ ਕਰੇਗਾ। ਖੁੱਲਾ ਚਿੜੀ ਮਾਰ ਦੇਵੇਗਾ, ਕਬੂਤਰ ਮਾਰ ਦੇਵੇਗਾ, ਹੋਰ ਪੰਖੀਆਂ ਨੂੰ ਮਾਰੇਗਾ, ਬੱਜਾ ਪਾਪ ਨਾ ਕਰੇਗਾ। ਕਹਿੰਦੇ ਨੇ ਖੁੱਲਾ ਤੋਤਾ ਬਿੱਲੀ ਖਾ ਜਾਏਗੀ, ਜੇ ਪਿੰਜਰੇ ਚ ਬੰਦ ਹੋਇਆ ਕਿ ਰਾਮ ਰਾਮ ਜਪੇਗਾ ਕਿਸੇ ਗਣਕਾ ਦਾ ਵੀ ਉਧਾਰ ਤੇ ਦੂਸਰਾ ਮਰੇਗਾ ਨਹੀਂ। ਤੀਸਰਾ ਪ੍ਰਮਾਣ ਦਿੱਤਾ, ਖੁੱਲੇ ਹੋਣਗੇ ਤੇ ਚੱਕਵੀ ਚੱਕਵਾ ਵਿਛੜ ਜਾਣਗੇ, ਬੰਦ ਹੋਣਗੇ ਤੇ ਵਿਛੜਨਗੇ ਨਹੀਂ। ਚੌਥੀ ਗੱਲ ਕਰਦੇ ਨੇ, ਕਹਿੰਦੇ ਨੇ ਖੁੱਲੇ ਰਹਿਣ ਨਾਲੋਂ ਮੈਨੂੰ ਮਨੁੱਖਾ ਜਨਮ ਹੀ ਚੰਗਾ, ਪਰ ਹੇ ਪ੍ਰਮਾਤਮਾ ਮੈਂ ਬਣਾ ਵਾਰ ਵਾਰ ਸਿੱਖ, ਆਵਾਂ ਸਾਧ ਸੰਗਤ ਵਿੱਚ, ਮੈਨੂੰ ਗੁਰੂ ਕਾ ਸਿੱਖ ਬਣਾ, ਮੈਂ ਹੋਰ ਮੁਕਤੀ ਤੇਰੇ ਕੋਲੋਂ ਕੋਈ ਨੀ ਮੰਗਦਾ, ਤੇਰੇ ਨਾਲ ਜੁੜਿਆ ਰਹਾਂ, ਤੇਰੇ ਦਰ ਤੇ ਆਵਾਂ, ਮਨਮੁਖ ਨਾ ਬਣਾ, ਮੈਨੂੰ ਗੁਰਮੁਖ ਬਣਾ, ਇਹੀ ਮੇਰੇ ਵਾਸਤੇ ਮੁਕਤੀ ਉਹ ਕਵਿਤ ਹੈ। ਖੁੱਲੇ ਸਹਿ ਬੰਧਨ ਵਿਖੇ ਭਲੋ ਹੈ ਸੀ ਚਾਨੇ, ਜਾਂ ਤੇ ਜੀਵ ਘਾਤ ਕਰੇ ਨਾ ਬੇਕਾਰ ਹੋਏ ਆਵੇ। ਖੁੱਲੇ ਸਹਿ ਬੰਧਨ ਵਿਖੇ ਭਲੋ ਹੈ ਸੂਆ ਪ੍ਰਸਿੱਧ, ਸੁਣੇ ਉਪਦੇਸ਼ ਰਾਮ ਨਾਮ ਲਿਵ ਲਾਵੇ। ਖੁੱਲੇ ਸਹਿ ਬੰਧਨ ਵਿਖੇ ਚੱਕਈ ਭਲੀ ਸੋ, ਜਾਂ ਤੇ ਰਾਮ ਰੇਖ ਮੇਟ ਨਿਸਪ੍ਰਿਆ ਸੰਗ ਪਾਵੇ। ਮੋਖ ਪਦਵੀ ਸੇ ਤੈਸੇ ਮਾਨਸ ਜਨਮ ਭਲੋ, ਗੁਰਮੁਖ ਹੋਏ ਸਾਧ ਸੰਗ ਪ੍ਰਾਪਤ ਆਵੇ। ਗੁਰਮਤ ਨੇ ਮਰਨ ਮੁਕਤ ਦੀ ਗੱਲ ਨਹੀਂ ਕੀਤੀ, ਜੀਵਨ ਮੁਕਤ ਦੀ ਕੀਤੀ। ਹੁਣ ਇਸ ਪਾਸੇ ਆਈਏ। ਦਾਸ ਕਬੀਰ ਤੇਰੀ ਪਣਾ ਸਮਾਨਾ, ਪਿਸਤ ਨਜ਼ਦੀਕ ਰਾਖ ਰਹਿ ਮਨ। ਮੈਂ ਤੇਰੀ ਪਣਾ ਵਿੱਚ ਸਮਾ ਗਿਆ, ਮੈਨੂੰ ਆਪਣੇ ਨੇੜੇ ਰੱਖ, ਮੇਰੇ ਲਈ ਉਹ ਬਿਸ਼ਤ ਹੈ, ਮੈਨੂੰ ਹੋਰ ਕੋਈ ਬਿਸ਼ਤ ਨਹੀਂ ਚਾਹੀਦਾ। ਸੁਖਮਣੀ ਸਾਹਿਬ ਪੜ੍ਹੋ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਜਿਹਨੂੰ ਰੱਬ ਦੀ ਆਗਿਆ ਪਿਆਰੀ ਲੱਗਦੀ ਅੰਦਰੋਂ, ਜਿਉਂਦਾ ਹੀ ਮੁਕਤ ਹੈ, ਮਰਨ ਮੁਕਤ ਨਹੀਂ ਉਡੀਕਦਾ। ਜੀਵਨ ਮੁਕਤ ਕੌਣ ਹੈ? ਜਿਹਨੂੰ ਬੰਧਨ ਕੋਈ ਨਹੀਂ। ਜਿਸ ਨੂੰ ਬੰਧਨ ਹੈ ਉਹ ਤੇ ਬੱਜਾ ਹੈ, ਪਰ ਜਿਹੜਾ ਕਾਮ ਦਾ ਬੰਧਨ ਨਹੀਂ, ਕ੍ਰੋਧ ਦਾ ਕੋਈ ਬੰਧਨ ਨਹੀਂ, ਲੋਭ ਦਾ ਬੰਧਨ ਨਹੀਂ, ਮੋਹ ਦਾ ਬੰਧਨ ਨਹੀਂ, ਹੰਕਾਰ ਦਾ ਬੰਧਨ ਨਹੀਂ, ਜੇ ਕੋਈ ਹੈ ਤੇ ਉਹ ਰਜ਼ਾ ਦਾ ਪਾਣੇ ਦਾ, ਉਹ ਬੰਧਨ ਨਹੀਂ, ਉਹ ਤੇ ਪਿਆਰ ਨਾਲ, ਇਹ ਤੇ ਇੱਕ ਗਹਿਣਾ। ਹੁਣ ਸੱਚ ਇਹ ਹੈ, ਬੰਨਿਆ ਤੇ ਇੱਕ ਔਰਤ ਨੇ ਗੱਲ ਚ ਹਾਰ ਵੀ ਹੈ ਹੀਰਿਆਂ ਦਾ, ਉਹਨੂੰ ਆਖੋ ਤੈਨੂੰ ਬੰਧਨ ਪਿਆ, ਕਹਿੰਦੀ ਨਹੀਂ ਮੈਂ ਤੇ ਚਾਹ ਨਾਲ ਪਾਇਆ, ਮੇਰੇ ਸੁਹਾਗ ਦੀਆਂ ਨਿਸ਼ਾਨੀਆਂ ਨੇ ਤੇ ਮੈਂ ਚਾਹ ਨਾਲ ਪਾਈਆਂ ਨੇ, ਉਹ ਕੋ ਬੰਧਨ ਨਹੀਂ। ਗੁਰੂ ਕਾ ਸਿੱਖ ਜੇ ਗੁਰੂ ਕੇ ਚਿੰਨ ਧਾਰਨ ਕਰਦਾ ਹੈ, ਕੋ ਬੰਧਨ ਨਹੀਂ, ਇਹ ਤੇ ਉਸ ਦੇ ਪਿਆਰੇ ਦੀਆਂ ਨਿਸ਼ਾਨੀਆਂ ਨੇ, ਉਸ ਨੂੰ ਬਖਸ਼ੀਆਂ ਨੇ, ਉਸ ਦੇ ਸੁਹਾਗ ਦੀਆਂ ਨਿਸ਼ਾਨੀਆਂ ਨੇ, ਇਸ ਲਈ ਇਹ ਬੰਧਨ ਨਹੀਂ। ਸ਼ਰਤ ਆਜ਼ਾਦੀ ਹੈ, ਆਜ਼ਾਦੀ ਕੀ ਕੁਛ ਪਾਬੰਦੀਆਂ, ਇਨਕਾ ਜੋ ਪਾਬੰਦ ਹੈ ਵੋ ਅਸਲ ਮੇ ਆਜ਼ਾਦ ਹੈ। ਆਜ਼ਾਦ ਤੇ ਉਹ ਹੈ ਜਿਹੜਾ ਹੈ ਸੁਤੰਤਰਤਾ ਪਰ ਅਨੁਸ਼ਾਸਨ ਦੇ ਵਿੱਚ, ਕਿਸੇ ਹੁਕਮ ਵਿੱਚ, ਰਜ਼ਾ ਵਿੱਚ, ਭਾਣੇ ਵਿੱਚ। ਜਿਹੜਾ ਭਾਣੇ ਵਿੱਚ ਆ ਗਿਆ ਉਹ ਤੇ ਰੱਬ ਵਰਗਾ ਹੋ ਗਿਆ, ਉਹ ਤੇ ਮੁਕਤ ਹੋ ਗਿਆ, ਉਸਦਾ ਜੀਵਨ ਹੀ ਬੈਕੁੰਠ ਧਾਮ ਹੈ। ਆਓ ਇੱਕ ਇੱਕ ਪੰਕਤੀ ਵਿਚਾਰੀਏ। ਪਾਤਸ਼ਾਹ ਜੀ ਕਹਿੰਦੇ ਨੇ ਬੈਕੁੰਠ, ਉਹਨਾਂ ਨੇ ਪ੍ਰਸ਼ਨ ਚਿੰਨ ਲਾ ਦਿੱਤਾ ਹੈ ਇੱਥੇ, ਬੈਕੁੰਠ ਕੀ ਹੈ? ਬੈਕੁੰਠ ਗੋਬਿੰਦ ਚਰਨ ਨਿਤਿਆਉ, ਪਰਮਾਤਮਾ ਦੇ ਮੈਂ ਚਰਨ ਤੇ ਆਉਂਦਾ, ਮੇਰੇ ਲਈ ਬੈਕੁੰਠ ਹੈ। ਹੁਣ ਇੱਕ ਸਵਾਲ ਹੋਰ, ਫਿਰ ਸ਼ੱਕ ਪਾਉਣ ਵਾਲੇ ਕਹਿਣਗੇ ਜੀ ਪ੍ਰਮਾਤਮਾ, ਪ੍ਰਮਾਤਮਾ ਜੇ ਵਿਅਕਤੀ ਨਹੀਂ ਫਿਰ ਚਰਨ ਕਿੱਥੋਂ ਆਗਾ? ਫਿਰ ਤੇ ਤੁਹਾਨੂੰ ਰੱਬ ਕੋ ਲੱਭਣਾ ਪਵੇਗਾ, ਜਿਹਦੇ ਚਰਨ ਹੋਣ ਉਹ ਲੱਭੋ। ਸਤਿਗੁਰਾਂ ਨੇ ਵੀ ਸਾਡਾ ਭਰਮ ਪਹਿਲੇ ਮੁਕਾ ਦਿੱਤਾ, ਬਾਣੀ ਧਿਆਨ ਨਾਲ ਪੜੋ। ਪਾਤਸ਼ਾਹ ਕਹਿੰਦੇ ਨੇ ਮਹਾ ਆਨੰਦ ਮੰਗਲ ਰੂਪ, ਤੁਸੀਂ ਮਹਾਨ ਆਨੰਦ ਹੋ, ਮੰਗਲ ਰੂਪ ਹੋ, ਤੁਮਰੇ ਬਚਨ ਅਨੂਪ ਰਸਾਲ, ਤੁਹਾਡੇ ਬਚਨ ਉਪਮਾ ਰਹਿਤ ਨੇ, ਰਸ ਭਰੇ ਹੋ ਤੁਸੀਂ। ਹਿਰਦੇ ਚਰਨ, ਹਿਰਦੇ ਵਿੱਚ ਚਰਨ ਕਿਹੜੇ ਨੇ? ਜਿਹੜੇ ਕਹਿੰਦੇ ਨੇ ਚਰਨ ਵਸਾਓ, ਹਿਰਦੇ ਚਰਨ ਸ਼ਬਦ ਸਤਿਗੁਰ ਕਹੋ, ਨਾਨਕ ਬੰਧਿਓ ਪਾਲ, ਜਿਹੜਾ ਗੁਰੂ ਦਾ ਸ਼ਬਦ ਮੈਂ ਪੱਲੇ ਬੰਨਿਆ, ਚਰਨ ਹਿਰਦੇ ਵਿੱਚ ਵਸਾਏ। ਸ਼ਬਦ ਪੱਲੇ ਬੰਨਣਾ, ਇਹ ਹਿਰਦੇ ਵਿੱਚ ਚਰਨ ਵਸਾਉਣੇ ਨੇ। ਜਾਪ ਸਾਹਿਬ ਪੜੋ, ਘਰ ਘਰ ਪ੍ਰਣਾਮ ਚਿੱਤ ਚਰਨ ਨਾਮ, ਘਰ ਘਰ ਤੈਨੂੰ ਪ੍ਰਣਾਮ ਹੋ ਰਹੀ, ਜਿਹੜੇ ਤੇਰੇ ਨਾਮ ਹਿਰਦੇ ਚ ਵਸਾਇਆ ਇਹ ਤੁਹਾਡੇ ਚਰਨ ਹਿਰਦੇ ਚ ਵਸਾਏ। ਗੁਰੂ ਦਾ ਸ਼ਬਦ ਹਿਰਦੇ ਚ ਹੋਣਾ, ਇਹ ਪ੍ਰਮਾਤਮਾ ਦੇ ਚਰਨ ਹਿਰਦੇ ਵਿਚ ਵਸੇ ਨੇ। ਬੈਕੁੰਠ ਗੋਬਿੰਦ ਚਰਨ ਨਿਤਿਆਉ, ਮੁਕਤ ਪਦਾਰਥ ਸਾਧੂ ਸੰਗਤ, ਧਰਮ ਅਰਥ ਕਾਮ ਮੋਕਸ਼, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਕਿਹਾ ਨਾ ਜੇ ਕੋਈ ਮੰਗਦਾ ਗੁਰਮੁਖ ਜਨਾ ਦੀ ਸੇਵਾ ਚ ਲੱਗ ਜਾਏ। ਮੁਕਤ ਪਦਾਰਥ ਸਾਧੂ ਸੰਗਤ, ਗੁਰੂ ਦੀ ਸੰਗਤ ਹੀ ਮੁਕਤ ਪਦਾਰਥ ਹੈ। ਅੰਮ੍ਰਿਤ ਹਰ ਕਾ ਨਾਮ, ਅੰਮ੍ਰਿਤ ਪ੍ਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ ਜੋ ਮ੍ਰਿਤਯੂ ਦਾ ਭੈ ਦੂਰ ਕਰ ਦਿੰਦਾ ਰਹਾ। ਉਤਮ ਕਥਾ ਸੁਣੀਜੈ ਸ਼੍ਰਵਣੀ, ਮਯਾ ਕਰੋ ਭਗਵਾਨ। ਕਹਿੰਦੇ ਨੇ ਉੱਤਮ ਕਥਾ ਕੰਨਾਂ ਨਾਲ ਮੈਂ ਸੁਣਾ, ਮੇਰੇ ਕੰਨਾਂ ਨਾਲ ਇਹ ਸੁਣ ਸਕਾਂ, ਇਹ ਸਮਰੱਥਾ ਮੈਨੂੰ ਦਿਓ। ਉੱਤਮ ਕਥਾ ਸੁਣੀਜੈ ਸ਼੍ਰਵਣੀ, ਮਯਾ ਕਰੋ ਭਗਵਾਨ। ਆਵਤ ਜਾਤ ਦੋ ਪੱਖ ਪੂਰਨ, ਪਾਈਐ ਸੁਖ ਬਸਰਾ। ਆਉਣ ਜਾਣ ਦੇ ਜਨਮ ਮਰਨ ਦੇ ਦੋਵੇਂ ਪੱਖ ਇਹਨਾਂ ਤੋਂ ਬਚ ਜਾਈਦਾ, ਜੋਨਾਂ ਚ ਨਹੀਂ ਆਈਦਾ। ਪੂਰਨ ਹੋ ਗਏ ਸਮਝੋ, ਜਨਮ ਮਰਨ ਦਾ ਗੇੜ ਮੁੱਕ ਗਿਆ, ਸੁਖ ਮਿਲਦਾ, ਟਿਕਾ ਮਿਲਦਾ। ਐਸੀ ਕਥਾ ਆਉਂਦੀ ਹੈ, ਉਹਦਾ ਮੂਲ ਕੁਛ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਹੈ। ਬਹੁ ਜਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤਰ ਦਿਸ਼ਾ, ਬਿਖਮ ਥਾਨ ਬਸੰਤ ਉੱਚਾ, ਨਹਿ ਸਿਮਰੰਤ ਮਰਨ ਕਦਾਂਚਾ, ਹਵੰਤ ਆ ਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖ ਤੇ। ਪ੍ਰੀਸ਼ਤ ਨੂੰ ਸਰਾਪ ਸੀ ਕਿ ਸਰਪ ਡੰਗੇਗਾ ਤਸ਼ਕੇ ਨੂੰ, ਬੜਾ ਪ੍ਰਬੰਧ ਕੀਤਾ, ਗੰਗਾ ਚ ਘਰ ਬਣਾਇਆ ਸ਼ੀਸ਼ਿਆਂ ਦਾ ਕਿ ਕੀੜਾ ਵੀ ਚੜਦਾ ਸ਼ੀਸ਼ੇ ਤੋਂ ਨਜ਼ਰ ਆ ਜਾਏ। ਕਹਿੰਦੇ ਨੇ ਸੁਖਦੇਵ ਮੁਨੀ ਕਥਾ ਸੁਣਾ ਰਿਹਾ ਸੀ, ਬਿਆਸ ਰਿਸ਼ੀ ਦਾ ਪੁੱਤਰ ਤੇ ਦੇਵਤੇ ਆ ਗਏ। ਕਹਿਣ ਲੱਗੇ ਸੁਖਦੇਵ, ਅਸੀਂ ਅੰਮ੍ਰਿਤ ਦਾ ਘੜਾ ਲੈ ਕੇ ਆਏ, ਤੂੰ ਇੰਜ ਕਰ, ਕਥਾ ਦਾ ਫਲ ਕਥਾ ਸਾਨੂੰ ਦੇ ਦੇ ਤੇ ਅੰਮ੍ਰਿਤ ਰੱਖ ਲੈ ਘੜਾ, ਤੇ ਜਿਸ ਵੇਲੇ ਤਸ਼ਕ ਡੰਗੇ ਨੂੰ ਫਿਰ ਜ਼ਿੰਦਾ ਕਰ ਦੇਣ। ਉਹਨੇ ਪੁੱਛਿਆ ਕਿਉਂ ਮਹਾਰਾਜ? ਦੇਵਤੇ ਆਏ ਜੇ ਵਟਾਂਦਰਾ ਕਰਨ ਕਿ ਕਥਾ ਦੇ ਦਿਓ ਤੇ ਅੰਮ੍ਰਿਤ ਲੈ ਲਓ। ਉਹ ਕਹਿਣ ਲੱਗੇ ਅੰਮ੍ਰਿਤ ਨਾਲ ਜੇ ਸਰੀਰ ਮੇਰਾ ਜ਼ਿੰਦਾ ਹੋ ਗਿਆ ਮੈਂ ਫਿਰ ਨਹੀਂ ਮਰਾਂਗਾ। ਉਹ ਕਹਿਣ ਲੱਗੇ ਨਹੀਂ, ਮਰੋਗੇ ਤੇ ਜ਼ਰੂਰ, ਜ਼ਿੰਦਾ ਹੋ ਜਾਓਗੇ ਫਿਰ ਮਰੋਗੇ, ਕਿਉਂਕਿ ਅੱਜ ਤੱਕ ਸਰੀਰ ਧਾਰੀ ਕੋਈ ਇੱਥੇ ਰਿਹਾ ਨਹੀਂ। ਕਹਿਣ ਲੱਗਾ ਮਰਾਂਗਾ ਨਾ, ਹੋਰ 100 ਸਾਲ 500 ਸਾਲ 1000 ਸਾਲ ਜੀ ਲਾਂਗਾ ਫਿਰ ਮਰਾਂਗਾ। ਕਹਿਣ ਲੱਗੇ ਹਾਂ। ਕਹਿਣ ਲੱਗੇ ਕਥਾ ਨਾਲ ਕੀ ਹੋਵੇਗਾ? ਕਹਿਣ ਲੱਗੇ ਕਥਾ ਨਾਲ ਅਮਰ ਪਦਵੀ ਮਿਲੇਗੀ, ਮੁਕਤ ਹੋ ਜਾਏਗਾ। ਦੇਵਤਿਆਂ ਨੂੰ ਕਹਿਣ ਲੱਗਾ ਮੈਨੂੰ ਕਥਾ ਹੀ ਠੀਕ ਹੈ, ਤੁਸੀਂ ਆਪਣਾ ਅੰਮ੍ਰਿਤ ਲੈ ਜਾਓ। ਮੈਂ ਇਸ ਕਥਾ ਨੂੰ ਪੜ੍ਹਿਆ, ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ। ਗੁਰੂ ਦੇ ਬਚਨਾਂ ਰਾਹੀਂ ਆਤਮਕ ਅਡੋਲਤਾ ਵਿੱਚ ਨਾ ਚੱਖ ਲਈ ਉਹਨਾਂ ਨੂੰ ਪਤਾ ਲੱਗਾ ਸਭ ਤੇ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਲੱਥਾ, ਨਾਮ ਕੀ ਮਹਿਮਾ ਸੰਤਰੇ ਦਵਸਾ। ਕਥਾ ਹੋਵੇ ਨਾਮ ਦੀ, ਕਥਾ ਹੋਵੇ ਸਤਿਗੁਰੂ ਦੇ ਸ਼ਬਦ ਦੀ। ਕਹਿੰਦੇ ਨੇ ਇਸ ਨਾਲ ਕੀ ਹੁੰਦਾ? ਜਨਮ ਮਰਨ ਦਾ ਗੇੜ ਘਟਿਆ ਜਾਂਦਾ, ਸੁਖ ਬਿਸਰਾਮ ਮਿਲਦਾ। ਆਖਰੀ ਪੰਕਤੀ ਹੈ, ਸੋਧਤ ਸੋਧਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ। ਵਿਚਾਰ ਵੀ ਕਰਦਿਆਂ ਕਰਦਿਆਂ, ਖੋਜਦਿਆਂ ਖੋਜਦਿਆਂ ਤਤ ਦੀ ਵਿਚਾਰੇ ਕੀਤੀ ਹੈ ਕਿ ਪੂਰੀ ਕੋਈ ਕਰਨੀ, ਕੋਈ ਪੂਰੀ ਕਿਰਿਆ ਜਿਹਨੇ ਸਾਨੂੰ ਮੁਕਤ ਕਰਨਾ, ਉਹ ਹੈ ਪ੍ਰਮਾਤਮਾ ਦੀ ਭਗਤੀ। ਕਹੋ ਨਾਨਕ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬੜਾ ਸਪਸ਼ਟ ਕਹਿ ਦਿੱਤਾ, ਸੁਖ ਨਾ ਹੀ ਰੇ ਹਰ ਭਗਤ ਬਿਨਾ, ਭਗਤੀ ਤੋਂ ਬਿਨਾ ਸੁਖ ਦੀ ਆਸ ਹੀ ਨਾ ਰੱਖ। ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਦ ਊਰੇ। ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਵੀ ਯੁਗਤੀ, ਕੋਈ ਵਿਧੀ ਜੋ ਵੀ ਹੈ ਊਰੀਆਂ ਨੇ, ਘਾਟੀ ਨੇ, ਪਹੁੰਚਾਉਣ ਵਾਲੀ ਕੋਈ ਨਹੀਂ। ਬਸ ਇਕ ਨਾਮ ਹੀ ਹੈ, ਇਹ ਨਾਮ ਜਪਣ ਵਾਲਾ ਜਿੱਥੇ ਬੈਠਾ ਉੱਥੇ ਹੀ ਬੈਕੁੰਠ ਹੈ। ਨਾਮ ਹੀ ਪ੍ਰਮਾਤਮਾ ਹੈ, ਹਰ ਸਿਮਰਨ ਮੈਂ ਆਪ ਨੰਕਾਰਾ। ਫਿਰ ਜਿਸ ਹਿਰਦੇ ਚ ਨਾਮ ਵਸਦਾ ਜਿੱਥੇ ਬੈਠੇ ਧਰਤੀ ਪਵਿੱਤਰ, ਉਹੀ ਬੈਕੁੰਠ। ਤਹਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਇਹ ਸਤਿਗੁਰੂ ਦੀ ਮੱਤ ਹੈ, ਫੁੱਲਾਂ ਦੀ ਖਿਮਾ ਜੀ। ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਅਸੀਂ ਕੁਛ ਵਿਚਾਰਿਆ ਹੋਵੇ, ਗੁਰੂ ਬਖਸ਼ਿਸ਼ ਕਰੇ, ਸਾਡੇ ਹਿਰਦੇ ਚ ਟਿਕੇ, ਹਿਰਦੇ ਚ ਵਸੇ, ਸਾਡੀ ਕਰਨੀ ਦਾ ਅੰਗ ਬਣੇ। ਕੁਛ ਭੁੱਲ ਕੇ ਮੈਂ ਮਨ ਮਤ ਅਨੁਸਾਰ ਕਹਿ ਗਿਆ ਹੋਵਾਂ, آپ جی نے ضرور کھما بخشنی پیار سہت فتح پروان کرو. واحگرو جی کا خالصہ واحگرو جی کی فتح.